जगत गुरु गुरु नानक साहब जी का पवित्र इतिहास आप जी सरवण कर रहे हो। मुल्ला दे कोल मौलवी दे कोल महाराज जी नूं पढ़ने पाया कि फारसी दे अखर पढ़ जान। जिस वेले मुल्ला ने सतगुरां नूं पढ़ाई है फारसी सिहरफी पढ़ाउंदा है, मुल्ला दे बोलण विच कुछ देरी लगती है पर सतगुरु जी उहदे तों पहला बोल पैंदे है। मौलवी हैरान सी कि मेरे कोलों पढ़ रहे ने जां पहला किते पढ़ के आए हुए ने। पलां दे विच ही सारी फारसी दे अखर पढ़ के जिहड़े 15-15 सालां दे जवाक पिछले 7-7 सालां तों पढ़दे नहीं सी सिख सके, इक्को दिन च सतगुरु जी ने सारी पढ़ाई सुना दित्ती है। वापस आ गए ने तलवंडी नगर विच बड़ियां सिफतां हो रही ने, पटवारी दा पुत्तर तां कोई अवतारी पुरश है। जिवें जिवें सतगुरां दी सोभा होण लगी गुरदेव ने कला वरताई, अपना सुभाव भोला बना लिया कि लोकां कोलों अपनी वड्याई नूं छुपाउणा चाहिया। पर खालसा जी रतन लुकाया लुकै नाही, जे को रखै लुकाई। ए रतन जो मेरे साहब दे अंदर सी उह लुकणा नहीं सी, प्रगट होना सी। आओ जगत गुरु गुरु नानक साहब जी दी पावन अमृतमई कथा नाल जुड़िए। हाजरियां लवाओ ते रसना नूं पवित्र करो। सतनाम
श्री वाहे गुरु साहिब जी।
सतनाम
श्री वाहे गुरु साहिब जी। दोहरा लखन लगे जब नर कला, फेरे ओ बोर सुभाव।
जदों नगर दे लोक सतगुरां दी कला जानन लग पे भी नानक तां कोई अवतारी पुरश है, तां गुरदेव ने अपना सुभा एकदम फेर लिया। मानो जिवें लोकां कोलों अपना भेद पातशाह ने छुपाणा सी, ਏਦਾਂ ਦੀ ਖੇਡ ਸਤਿਗੁਰੂ ਜੀ ਨੇ ਵਰਤਾ ਦਿੱਤੀ, ਆਪਣਾ ਸੁਭਾਵ ਫੇਰ ਲਿਆ।
ਪਏ ਬਾਲ ਅਨਜਾਨ ਸੇ ਕੀਨੋ ਆਪਣ ਛਪਾਵ।
ਜਿਵੇਂ ਕੋਈ ਅਣਜਾਣ ਜੇ ਬਾਲਕ ਹੁੰਦੇ ਆ ਨਾ, ਵੀ ਜਿਵੇਂ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਇਹ ਬੱਚਾ ਸਿੱਧਰ ਹੈ, ਵੀ ਇਹ ਗੱਲਬਾਤ ਨਹੀਂ ਕਰਦਾ, ਬੋਲਦਾ ਚੱਲਦਾ ਨਹੀਂ, ਏਦਾਂ ਦਾ ਸੁਭਾਅ ਗੁਰੂ ਨਾਨਕ ਸਾਹਿਬ ਨੇ ਬਣਾ ਲਿਆ। ਪਹਿਲਾਂ ਬਹੁਤ ਬਚਨ ਬਿਲਾਸ ਕਰਦੇ, ਲੋਕ ਸੁਣਦੇ ਸਨ, ਹੁਣ ਅਚਾਨਕ ਚੁੱਪ ਹੋ ਗਏ ਨੇ। ਅਣਜਾਣ ਜਾ ਸਰੂਪ ਮਹਾਰਾਜ ਜੀ ਨੇ ਆਪਣਾ ਬਣਾ ਲਿਆ, ਔਰ ਜਿਨਹਰ ਪਾਇਆ ਤਿਨਾਂ ਛਪਾਇਆ ਦੀ ਖੇਡ ਨੂੰ ਪ੍ਰਗਟ ਕੀਤਾ ਹੈ।
ਸਵਈਆ ਪੁਰ ਬਾਰ ਜਾਏ ਤਰੇ ਤਾਰੂ ਕੈ।
ਸਤਿਗੁਰੂ ਜੀ ਨਗਰ ਤੋਂ ਬਾਹਰ ਜਾਂਦੇ ਹੈ ਤੇ ਬਾਹਰ ਜਾ ਕੇ ਜਿਵੇਂ ਦਰਖਤ ਹੁੰਦੇ ਆ, ਉਹਨਾਂ ਦਰਖਤਾਂ ਦੀ ਛਾਂ ਥੱਲੇ ਲੇਟ ਜਾਂਦੇ ਹਨ।
ਬਟ ਤਾਨ ਸਰੀਰ ਪੈ ਪੋਡੇ ਰਹੇ।
ਨਗਰ ਤੋਂ ਬਾਹਰ ਜਾਂਦੇ ਨੇ, ਕਿਸੇ ਬੱਚੇ ਨਾਲ ਗੱਲ ਨਹੀਂ ਕਰਦੇ ਨਾ ਖੇਡਦੇ ਨੇ। ਇਕਦਮ ਬੱਚੇ ਵੀ ਪਿੱਛੇ ਹਟ ਗਏ, ਮਹਾਰਾਜ ਜੀ ਨੇ ਮਾਇਆ ਵਰਤਾ ਦਿੱਤੀ। ਜਿਹੜੇ ਬੱਚੇ ਮਹਾਰਾਜ ਜੀ ਦੇ ਪਿੱਛੇ ਪਿੱਛੇ ਦੌੜੇ ਫਿਰਦੇ ਸੀ, ਮਹਾਰਾਜ ਜੀ ਨੇ ਆਪ ਹੀ ਦੂਰ ਕਰ ਦਿੱਤੇ ਸਾਰੇ। ਬਾਹਰ ਜਾ ਕੇ ਦਰਖਤ ਦੇ ਥੱਲੇ ਇੱਕ ਚਾਦਰਾ ਲੈ ਕੇ ਉੱਤੇ ਚਾਦਰ ਸਰੀਰ ਤੇ ਤਾਣ ਲੈਂਦੇ ਮਹਾਰਾਜ, ਔਰ ਘੰਟਿਆਂ ਬੱਧੀ ਚਾਦਰ ਦੇ ਥੱਲੇ ਲੇਟੇ ਰਹਿੰਦੇ ਹਨ।
ਨੈ ਬੋਲਤ ਕੋ ਬੋਲਾਵਤ ਹੈ ਨਾਰ।
ਜੇ ਕੋਈ ਆ ਕੇ ਸਤਿਗੁਰਾਂ ਨੂੰ ਬੁਲਾਉਂਦਾ ਹੈ, ਮਹਾਰਾਜ ਜੀ ਅੱਗੋਂ ਬੋਲਦੇ ਨਹੀਂ, ਕੋਈ ਜਵਾਬ ਨਹੀਂ ਦਿੰਦੇ।
ਬੇਖੁਦ ਅੰਤਰ ਧਿਆਨ ਲਹੇ।
ਜਿਵੇਂ ਕੋਈ ਬੇਖੁਦੀ ਜੀ ਵਰਗੇ ਸੁਭਾਅ ਵਾਲਾ ਹੁੰਦਾ, ਏਦਾਂ ਮਹਾਰਾਜ ਜੀ ਬੇਖੁਦ ਜੇ ਹੋਏ ਬਾਹਰੋਂ ਆਪਣੇ ਅੰਤਰ ਆਤਮੇ ਧਿਆਨ ਜੋੜੀ ਰੱਖਦੇ ਹਨ।
ਕਬੇ ਆਨ ਪਰੇ ਘਰ ਮਾਤੇ ਉਠਾਵਤ।
ਕਦੇ ਬਾਹਰੋਂ ਘਰ ਆ ਜਾਂਦੇ ਨੇ, ਘਰ ਆ ਕੇ ਮੰਜੇ ਤੇ ਪਲੰਘੇ ਤੇ ਪਾਤਸ਼ਾਹ ਜੀ ਬੈਠ ਜਾਂਦੇ ਤੇ ਬਿਰਾਜ ਜਾਂਦੇ, ਬਹੁਤਾ ਸਮਾਂ ਲੇਟੇ ਹੀ ਰਹਿੰਦੇ, ਚਾਦਰ ਲੈ ਲੈਂਦੇ ਉੱਤੇ, ਕੋਲ ਆ ਕੇ ਮਾਤਾ ਜੀ ਉਠਾਉਂਦੇ ਹਨ।
ਤੋਪੀ ਉਠੇ ਨਹਿ ਮੋਨ ਗਾਹੇ।
ਮਾਤਾ ਜੀ ਉਠਾਉਂਦੇ ਹਿਲਾ ਕੇ, ਪੁੱਤਰ ਨਾਨਕ ਉੱਠ, ਕੁਝ ਜਲ ਪਾਣੀ ਛਕ ਲੈ, ਭੋਜਨ ਛਕ ਲੈ। ਪਰ ਸਤਿਗੁਰੂ ਜੀ ਅੱਗੋਂ ਨਹੀਂ ਬੋਲਦੇ, ਨਾ ਹੀ ਮਾਤਾ ਜੀ ਦੇ ਉਠਾਇਆ ਉੱਠਦੇ ਹਨ। ਪਲੰਗੇ ਤੇ ਪਾਤਸ਼ਾਹ ਜੀ ਬਰਾਜੇ ਰਹਿੰਦੇ ਹਨ।
ਇੱਕ ਠੋਰ ਪਾਏ ਜੋਗ ਬਾਸੁਰ ਬੀਤੇ,
ਇੱਕੋ ਜਗ੍ਹਾ ਤੇ ਪਿਆ ਪਿਆ ਦੋ ਦੋ ਦਿਨ ਬੀਤ ਜਾਂਦੇ, ਮਹਾਰਾਜ ਜੀ ਮੰਜੇ ਤੋਂ ਉੱਠਦੇ ਹੀ ਨਹੀਂ। ਜੁਗ ਬਾਸੁਰ ਦੋ ਦੋ ਦਿਨ ਮੰਜੇ ਤੇ ਪਿਆ ਮਹਾਰਾਜ ਜੀ ਨੂੰ ਲੇਟਿਆ ਬੀਤ ਜਾਂਦੇ, ਨਹੀਂ ਉੱਠਦੇ।
ਹੀਰ ਕੈ ਮਾਨਵ ਐਸੇ ਕਹੀ,
ਲੋਕ ਆਲੇ ਦੁਆਲੇ ਦੇ ਵੇਖ ਕੇ ਨਾ ਗੁਰੂ ਨਾਨਕ ਸਾਹਿਬ ਦੀ ਐਸੀ ਦਸ਼ਾ, ਉਹ ਕਹਿੰਦੇ ਹਨ
ਥੋ ਮਤੀਵਾਨ ਵਡੋ ਸੁਰ ਗਿਆਨ।
ਕਹਿੰਦੇ ਬੜਾ ਸਿਆਣਾ ਹੁੰਦਾ ਸੀ ਇਹ ਬੱਚਾ, ਤਾਂ ਬੜਾ ਸੁਰ ਗਿਆਨੀ ਸੀ, ਬੜੇ ਪਿਆਰੇ ਪਿਆਰੇ ਬੋਲ ਬੋਲਦਾ ਸੀ।
ਪਯੋਨ ਜਾਨ ਸਾ ਕੌਣ ਹੈ ਹੇਤੂ,
ਬਿਲਕੁਲ ਹੀ ਅਣਜਾਣ ਜਿਹਾ ਹੋ ਗਿਆ, ਗੱਲ ਹੀ ਨਹੀਂ ਕਰਦਾ ਕਿਸੇ ਨਾਲ, ਪਤਾ ਨਹੀਂ ਕੀ ਹੋਇਆ, ਖਬਰੇ ਕੀ ਹੋ ਗਿਆ। ਹੁਣ ਲੋਕ ਸਾਰੇ ਭਾਂਤ ਭਾਂਤ ਦੀਆਂ ਗੱਲਾਂ ਕਰਦੇ, ਕਹਿੰਦੇ ਖਬਰੇ ਨੂੰ ਕੀ ਹੋ ਗਿਆ, ਕਿਸੇ ਨਾਲ ਗੱਲ ਹੀ ਨਹੀਂ ਕਰਦਾ, ਪਹਿਲਾਂ ਤਾਂ ਬੜੀਆਂ ਬਾਤਾਂ ਕਰਦਾ ਸੀ, ਬੜਾ ਸੁਰ ਗਿਆਨੀ ਸੀ, ਹੁਣ ਪਤਾ ਨੀ ਕੀ ਹੋ ਗਿਆ, ਬਿਲਕੁਲ ਹੀ ਅਣਜਾਣ ਜਿਹਾ ਹੋ ਗਿਆ।
ਬੇਖੁਦ ਚੇਤੇ ਉਦਾਸ ਰਹੇ,
ਬੇਖੁਦੀ ਵਿੱਚ ਰਹਿੰਦਾ ਹੈ ਤੇ ਇਹਦਾ ਚਿੱਤ ਵੀ ਉਦਾਸ ਜਿਹਾ ਜਾਪਦਾ ਹੈ, ਚਿਹਰੇ ਦੇ ਉੱਤੇ ਵੀ ਕਿਸੇ ਪ੍ਰਕਾਰ ਦਾ ਖੇੜਾ ਨਹੀਂ ਹੈ।
ਕਛ ਹੋਤ ਪਾਇਓ ਪਰ ਛਾਵਾਂ ਪਰੇ ਤੂੰ,
ਲੋਕ ਗੱਲਾਂ ਕਰਦੇ ਕਹਿੰਦੇ ਬੱਚਾ ਹੈ, ਜਾਪਦਾ ਕਿਸੇ ਭੂਤ ਪ੍ਰੇਤ ਦਾ ਪਰਛਾਵਾਂ ਪੈ ਗਿਆ ਹੋਏ ਇਹਦੇ ਤੇ। ਮਹਾਰਾਜ ਜੀ ਦੇ ਬਚਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਬੜੀਆਂ ਬੜੀਆਂ ਗੱਲਾਂ ਕਰਦੇ ਲੋਕ, ਕਹਿੰਦੇ ਜਾਪਦਾ ਇਹਦੇ ਤੇ ਕਿਸੇ ਭੂਤ ਜਾਂ ਪ੍ਰੇਤ ਦਾ ਬੱਚਿਆਂ ਤੇ ਪੈ ਜਾਂਦੇ ਹੁੰਦੇ ਆ ਪਰਛਾਵੇਂ, ਇਹਦੇ ਤੇ ਵੀ ਜਾਪਦਾ ਕੋਈ ਪਰਛਾਵਾਂ ਪੈ ਗਿਆ ਹੈ।
ਹੈ ਉਨ ਮਤ ਦਸ਼ਾ ਦੇਸੇ ਆਵਤ,
ਇਹਦੀ ਦਸ਼ਾ ਬੜੀ ਉਨਮਤ ਜੀ ਹੈ, ਯਾਨੀ ਕਿ ਬੜੀ, ਉਨਮਤ ਦਾ ਮਤਲਬ ਹੁੰਦਾ ਵੀ ਕਿਸੇ ਨਾਲ ਗੱਲਬਾਤ ਹੀ ਨਹੀਂ ਕਰਦਾ, ਬੜੀ ਉਨਮਤ ਜੀ ਇਸ ਦੀ ਦਸ਼ਾ ਹੈ।
ਸੁਧ ਨਾ ਦੇਹ ਕੀ ਬਾਹੇ ਨ ਕੇਤੂ,
ਔਰ ਕਹਿੰਦੇ ਇਹਨੂੰ ਕਿਸੇ ਦੇ ਨਾਲ ਕੋਈ ਸੁਧ ਨਹੀਂ, ਨਾ ਬਾਹਰ ਦਾ ਕੁਝ ਪਤਾ, ਨਾ ਅੰਦਰ ਘਰ ਵਿਚ ਕੀ ਹੋ ਰਿਹਾ ਉਹਦਾ ਕੁਝ ਪਤਾ।
ਬੈਨ ਪਾਨੀ ਨੈਣੇ ਉਘਾਰਤੇ,
ਨਾ ਇਹ ਬਚਨ ਕਰਦਾ ਨਾ ਅੱਖਾਂ ਖੋਲਦਾ, ਜੇ ਕੋਲ ਆ ਕੇ ਵਾਜਾਂ ਵੀ ਮਾਰੋ ਤਾਂ ਵੀ ਨਾਨਕ ਅੱਖਾਂ ਨਹੀਂ ਖੋਲਦਾ, ਨਾ ਬੋਲਦਾ ਨਾ ਹੀ ਅੱਖਾਂ ਖੋਲਦਾ।
ਹੀਰ ਕਾਹੇ ਜੋ ਜਾਨ ਨਾ ਪੇਤੂ,
ਵੇਖ ਕੇ ਨਾ ਸਤਿਗੁਰਾਂ ਨੂੰ ਏਦਾਂ ਗੱਲਾਂ ਕਰਦੇ ਜਿਹੜੇ ਭੇਤ ਨਹੀਂ ਸਮਝਦੇ ਸਤਿਗੁਰਾਂ ਦਾ, ਗੁਰੂ ਸਾਹਿਬ ਦੀ ਰਮਜ ਨੂੰ ਜਿਹੜੇ ਨਹੀਂ ਜਾਣਦੇ ਕਿ ਮੇਰੇ ਪਾਤਸ਼ਾਹ ਕਿਹੜੀ ਰਮਜ ਵਿੱਚ ਵਰਤਦੇ ਨੇ, ਪਾਤਸ਼ਾਹ ਕਿਹੜੇ ਰਹੱਸ ਵਿੱਚ ਖੁੱਭੇ ਹੋਏ ਨੇ, ਉਹ ਨਹੀਂ ਜਾਣਦੇ ਲੋਕ, ਉਹ ਏਦਾਂ ਗੱਲਾਂ ਕਰਦੇ ਹਨ।
ਕਾਲੂ ਕੋ ਚਿੰਤ ਬਾਦੀ ਸੁੱਤ ਦੇਖ,
ਆਪਣੇ ਪੁੱਤਰ ਨੂੰ ਵੇਖ ਕੇ ਪਿਤਾ ਜੀ ਨੂੰ ਵੀ ਚਿੰਤਾ ਹੋਏ, ਪਿਤਾ ਮਹਿਤਾ ਕਾਲੂ ਜੀ ਦਾ ਮਨ ਵੀ ਇਕਦਮ ਪਰੇਸ਼ਾਨ ਹੁੰਦਾ ਹੈ।
ਬਿਸ਼ੇਕੇ ਉਪਾਏ ਕਰੇ ਜੋ ਬਤਾਇਆ,
ਲੋਕ ਉਪਾ ਦੱਸਦੇ, ਕੋਈ ਕੁਝ ਦੱਸਦਾ ਕੋਈ ਕੁਝ ਦੱਸਦਾ, ਪਿਤਾ ਜੀ ਉਹੀ ਉਪਾ ਕਰਦੇ, ਜਿਵੇਂ ਜਿਵੇਂ ਕੋਈ ਦੱਸਦਾ ਨਾ ਪਿਤਾ ਜੀ ਉਦਾਂ ਦੇ ਉਪਾ ਕਰ ਲੈਂਦੇ ਹਨ।
ਫਿਰ ਮੁਲਾਨੇ ਕੇ ਪਾਸ ਗਏ,
ਫਿਰ ਮੁਲਾਣੇ ਦੇ ਕੋਲ ਗਏ ਪਿਤਾ ਜੀ, ਜਦੋਂ ਕਈ ਉਪਾ ਕਰ ਆ ਰਹੇ ਨਾ, ਫਿਰ ਉਹ ਮੌਲਵੀ ਜਿਹਦੇ ਕੋਲ ਪੜ੍ਹਨ ਪਾਇਆ ਸੀ, ਕਿਉਂਕਿ ਉਥੋਂ ਜਿਸ ਦਿਨ ਤੋਂ ਆਏ ਨੇ ਅਗਲੇ ਦਿਨ ਤੋਂ ਹੀ ਮਹਾਰਾਜ ਜੀ ਦੀ ਹਾਲਤ ਹੋਈ ਸੀ, ਉਹ ਪਿਤਾ ਜੀ ਦੇ ਮਨ ਚ ਵਹਿਮ ਤਾਂ ਉਸੇ ਦਿਨ ਤੋਂ ਹੀ ਸੀ, ਤੂੰ ਪਿਤਾ ਜੀ ਚੱਲ ਕੇ ਮੌਲਵੀ ਦੇ ਕੋਲ ਆਏ।
ਸਭ ਨਾਨਕ ਕੋ ਬੇਰੇ ਤਾਂਤ ਸੁਣਾਇਓ,
ਮੌਲਵੀ ਨੂੰ ਆ ਕੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਦੀ ਸਾਰੀ ਵਿਥਿਆ ਦੱਸੀ, ਉਹਨਾਂ ਦੀ ਹਾਲਤ ਦੱਸੀ।
ਹੋਸ਼ ਪਾਈ ਪਰ ਮੋਸ਼ ਸਭੈ,
ਕਹਿਣ ਲੱਗੇ ਮੌਲਵੀ ਜੀ ਮੇਰੇ ਪੁੱਤਰ ਨਾਨਕ ਦੀ ਹੋਸ਼ ਫਰਮੋਸ਼ ਹੋ ਗਈ, ਹੋਸ਼ਬੰਦ ਸੀ, ਹੁਣ ਏਦਾਂ ਹੋ ਗਿਆ ਵੀ ਜਿਵੇਂ ਕੋਈ ਫਰਮੋਸ਼ ਹੋ ਗਿਆ ਹੋਵੇ, ਕੁਝ ਵੀ ਨਹੀਂ ਉਹਨੂੰ ਪਤਾ, ਲੇਟਿਆ ਰਹਿੰਦਾ ਅੱਖਾਂ ਨਹੀਂ ਖੋਲਦਾ।
ਤੈ ਕੋ ਬਿਦ ਪਾਰ ਸੀ ਤੋਏ ਪੜਾਇਆ,
ਉਹਦੀ ਹਾਲਤ ਉਹਦੀ ਉਦੋਂ ਦੀ ਹੋਈ ਆ ਜਿਸ ਦਿਨ ਤੇਰੇ ਕੋਲ ਫਾਰਸੀ ਪੜ ਕੇ ਗਿਆ। ਦੱਸੋ ਮੌਲਵੀਆ, ਤੂੰ ਮੇਰੇ ਪੁੱਤ ਨੂੰ ਕਿਹੜੀ ਫਾਰਸੀ ਪੜਾ ਦਿੱਤੀ ਆ, ਉਦੋਂ ਦੀ ਉਹ ਗੱਲ ਹੀ ਨਹੀਂ ਪਿਆ ਕਰਦਾ, ਬੋਲਦਾ ਹੀ ਨਹੀਂ ਪਿਆ। ਤੂੰ ਕੀ ਪੜ੍ਹਾ ਦਿੱਤਾ ਮੇਰੇ ਪੁੱਤ ਨੂੰ, ਕਿਹੜੀ ਫਾਰਸੀ ਮੌਲਵੀ ਆ ਤੂੰ ਪੜ੍ਹਾ ਦਿੱਤੀ ਹੈ? ਜਿਸ ਦਿਨ ਦਾ ਤੇਰੇ ਕੋਲੋਂ ਪੜ੍ਹ ਕੇ ਗਿਆ ਉਸ ਦਿਨ ਤੋਂ ਬਾਅਦ ਉਹ ਕੁਝ ਨੀ ਪਿਆ ਬੋਲਦਾ।
ਆਪ ਚਲੋ ਸੁਧ ਲੀਜੀਏ ਹੇਰ ਕੈ,
ਚੱਲ ਮੌਲਵੀ ਮੇਰੇ ਨਾਲ ਚੱਲ ਤੇ ਚੱਲ ਕੇ ਮੇਰੇ ਪੁੱਤਰ ਦੀ ਸੁਧ ਲੈ, ਵੇਖ ਚੱਲ ਕੇ ਉਹਦੀ ਕੀ ਹਾਲਤ ਹੈ, ਕਿਉਂ ਹੋਈ ਹੈ ਐਸੀ ਹਾਲਤ। ਤੂੰ ਕੁਝ ਆਖਿਆ ਸੀ ਉਹਨਾਂ ਨੂੰ, ਉਹਨਾਂ ਨੇ ਤੇਰੇ ਨਾਲ ਕੀ ਗੱਲਾਂ ਕੀਤੀਆਂ ਸਨ? ਕਿਉਂਕਿ ਤੇਰੇ ਕੋਲ ਹੀ ਇੱਥੇ ਜੋ ਗੱਲ ਕਰਕੇ ਗਏ ਨੇ ਗਏ ਘਰ, ਮੁੜ ਕੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ, ਕਈ ਦਿਨ ਬੀਤ ਗਏ ਹਨ।
ਪੇਵ ਲਖੋ ਕੇ ਪਰੀ ਤੈ ਛਾਇਆ,
ਮੌਲਵੀ ਜੀ ਤੁਸੀਂ ਚੱਲ ਕੇ ਵੇਖੋ, ਤੁਸੀਂ ਭੇਤ ਜਾਣਦੇ ਹੋ, ਲੋਕ ਗੱਲਾਂ ਕਰਦੇ ਆ ਵੀ ਨਾਨਕ ਤੇ ਕੋਈ ਪਰਛਾਵਾਂ ਪੈ ਗਿਆ, ਤੇ ਮੌਲਵੀ ਜੀ ਤੁਸੀਂ ਤਾਂ ਜਾਣਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ, ਵੇਖੋ ਚੱਲ ਕੇ ਕੀ ਨਾਨਕ ਤੇ ਸੱਚਮੁੱਚ ਹੀ ਕਿਸੇ ਚੀਜ਼ ਦਾ ਪਰਛਾਵਾਂ, ਕਿ ਸੱਚਮੁੱਚ ਹੀ ਕੋਈ ਪਰਛਾਵਾਂ ਪੈ ਗਿਆ। ਹੇ ਮੌਲਵੀ ਜੀ ਚੱਲੋ ਚੱਲ ਕੇ ਵੇਖੋ, ਮੇਰਾ ਇੱਕ ਇੱਕ ਲਾਲ ਹੈ ਉਹਦੀ ਵੀ ਹਾਲਤ ਹੋ ਰਹੀ ਹੈ।
ਕਾਲੂ ਕੇ ਸੰਗ ਮੋਲਾ ਨਾ ਗਇਓ,
ਪਿਤਾ ਜੀ ਦੇ ਬਚਨ ਸੁਣ ਕੇ ਮੌਲਵੀ ਜੀ ਕਹਿੰਦੇ ਚਲੋ ਪਟਵਾਰੀ ਜੀ ਮੈਂ ਤੁਹਾਡੇ ਨਾਲ ਚੱਲਦਾ ਹਾਂ।
ਜੈ ਨਾਨਕ ਜੀ ਤਾਰੇ ਪੋੜੇ ਰਹੀ,
ਇਸ ਜਗ੍ਹਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜ਼ਮੀਨ ਤੇ ਲੇਟੇ ਹੋਏ ਉੱਤੇ ਚਾਦਰਾ ਲਿਆ ਹੋਇਆ, ਕਹਿੰਦੇ ਉੱਥੇ ਮੈਨੂੰ ਲੈ ਕੇ ਚੱਲੋ।
ਤਾਨ ਸੰਬਿਆਨ ਸ਼ਰੀਰ ਕੇ ਉੱਪਰ,
ਪਟਵਾਰੀ ਨੇ ਯਾਨੀ ਕਿ ਪਿਤਾ ਜੀ ਨੇ ਮੌਲਵੀ ਨੂੰ ਨਾਲ ਲਿਆ ਤੇ ਉੱਥੇ ਆਏ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰੀਰ ਤੇ ਚਾਦਰਾ ਲਿਆ ਹੋਇਆ, ਚਿਹਰਾ ਵੀ ਕੱਜਿਆ ਹੋਇਆ ਤੇ ਪਾਤਸ਼ਾਹ ਲੇਟੇ ਹੋਏ ਹਨ।
ਬੇਗਮ ਹੀ ਆਵ ਨੀ ਪੈ ਆਹੇ,
ਬੇਗਮ ਹੋ ਕੇ ਕੋਈ ਗਮ ਨਹੀਂ ਹੈ, ਜ਼ਮੀਨ ਦੇ ਉੱਤੇ ਪੁੰਜਿਆ ਹੀ ਮਹਾਰਾਜ ਜੀ ਚਾਦਰਾ ਲੈ ਕੇ ਜ਼ਮੀਨ ਤੇ ਹੀ ਪੁੰਜਿਆ ਹੀ ਬੇਖੌਫ ਬੇਗਮ ਹੋ ਕੇ ਲੇਟੇ ਪਏ ਹਨ।
ਮਾਨਵੇ ਆਨ ਪਾਏ ਏ ਇਕੱਠੇ,
ਬਹੁਤ ਸਾਰੇ ਬੰਦੇ ਇਕੱਠੇ ਹੋ ਕੇ ਆ ਗਏ ਵੀ ਮੌਲਵੀ ਆ ਰਿਹਾ, ਸ਼ਾਇਦ ਇਹ ਕੋਈ ਝਾੜਾ ਫੂਕ ਕਰੇ, ਹੱਥ ਚ ਉਹਨੇ ਮੋਰ ਦੇ ਖੰਭਾਂ ਦਾ ਮੁੱਠਾ ਫੜਿਆ ਹੋਇਆ ਸੀ ਮੌਲਵੀ ਨੇ। ਲੋਕ ਜਿਵੇਂ ਹੁੰਦੇ ਆ ਇਕੱਠੇ ਹੋ ਜਾਂਦੇ ਆ ਪਿੰਡਾਂ ਚ, ਉਹ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਨਾਲ ਆ ਗਏ।
ਬਹੁ ਬੈਨ ਸੁਨੇ ਸੋਤੇ ਐਸੇ ਚਾਹੀ,
ਕਈ ਗੱਲਾਂ ਸੁਣਨਾ ਚਾਹੁੰਦੇ ਜਿਨ੍ਹਾਂ ਨੇ ਕਈ ਦਿਨਾਂ ਤੋਂ ਸੁਣਿਆ ਨਹੀਂ ਸੀ ਗੁਰੂ ਸਾਹਿਬ ਦੇ ਮੁਖੋਂ ਕੋਈ ਬਚਨ, ਉਹ ਇਸ ਕਰਕੇ ਆਏ ਕਿ ਸ਼ਾਇਦ ਅੱਜ ਸਤਿਗੁਰੂ ਜੀ ਬੋਲਣ ਤੇ ਉਹਨਾਂ ਦੇ ਬੋਲੇ ਹੋਏ ਬੋਲਾਂ ਨੂੰ ਅਸੀਂ ਸੁਣੀਏ, ਇਸ ਕਰਕੇ ਵੀ ਕਈ ਆਏ ਹਨ।
ਹੇਰੇ ਹੈਰਾਨ ਸਮਾਨ ਤਬੇ,
ਕਹਿੰਦੇ ਵੇਖ ਕੇ ਸਾਰੇ ਹੈਰਾਨ ਵੀ ਹੋ ਰਹੇ ਹਨ।
ਮਨ ਹੋਏ ਹੈਰਾਨ ਸੋ ਵਾਕ ਕਹੀ,
ਕਹਿੰਦੇ ਹੈਰਾਨ ਹੋ ਰਹੇ ਨੇ ਕਿ ਵੇਖਾਂਗੇ ਕੀ ਵਾਕ ਕਹਿੰਦੇ ਨੇ ਸਤਿਗੁਰੂ ਜੀ ਕੀ ਬੋਲਦੇ ਨੇ।
ਕਬਿਤ ਜਾਏ ਕੇ ਮੁੱਲਾ ਨੇ ਦੋ ਆਏ ਕਰੀ ਬੈਸ ਟਿਗ,
ਮੁੱਲਾ ਕੋਲ ਗਿਆ ਮੌਲਵੀ, ਪਹਿਲਾਂ ਜਾ ਕੇ ਸਤਿਗੁਰਾਂ ਦੇ ਕੋਲ ਗੋਡਿਆਂ ਭਰਨਿਆ ਹੋ ਕੇ ਬੈਠਾ, ਹੱਥ ਦੋਵੇਂ ਉਤਾਂਹ ਨੂੰ ਕੀਤੇ, ਇਹਨੇ ਦੁਆ ਕੀਤੀ ਖੁਦਾਵੰਦ ਕਰੀਮ ਦੇ ਚਰਨਾਂ ਚ, ਜਿਵੇਂ ਦੁਆ ਕਰਦੇ ਹੁੰਦੇ ਆ ਇਸਲਾਮ ਭਾਈਚਾਰੇ ਦੇ ਲੋਕ, ਉਦਾਂ ਇਹਨੇ ਕੋਲ ਬਹਿ ਕੇ ਦੋਵੇਂ ਹੱਥ ਉਤਾਂਹ ਨੂੰ ਕਰਕੇ ਦੁਆ ਕੀਤੀ।
ਤੁਮ ਪਰ ਮਿਹਰ ਸੋ ਪਰਵਦਿਗਾਰ ਕੀ,
ਦੁਆ ਕਰਕੇ ਮੌਲਵੀ ਜੀ ਬੋਲੇ ਹੇ ਨਾਨਕ ਤੁਹਾਡੇ ਤੇ ਪਰਵਰਦਗਾਰ ਦੀ ਬੜੀ ਮਿਹਰ ਹੈ। ਮੌਲਵੀ ਬੋਲਿਆ ਕਿਉਂਕਿ ਉਹ ਤਾਂ ਜਾਣਦਾ ਸੀ ਕਿ ਸਤਿਗੁਰੂ ਜੀ ਜਿਸ ਦਿਨ ਪੜ੍ਹਨ ਆਏ ਸਨ ਇਹਦੇ ਪਾਸ, ਉਸੇ ਦਿਨ ਹੀ ਸਮਝ ਗਿਆ ਸੀ ਕਿ ਕੋਈ ਸਧਾਰਨ ਪੁਰਸ਼ ਨਹੀਂ ਹਨ, ਇਹ ਕੋਈ ਔਲੀਆ ਹਨ, ਕੋਈ ਪੈਗੰਬਰ ਹਨ। ਕੋਲ ਬੈਠਾ ਬੋਲਿਆ ਮੌਲਵੀ, ਕਹਿੰਦਾ ਹੇ ਨਾਨਕ ਤੁਹਾਡੇ ਤੇ ਪਰਵਰਦਗਾਰ ਦੀ ਬੜੀ ਮਿਹਰ ਹੈ।
ਬੈਸ ਲਗੂ ਮਾਏ ਭਾਈ ਸੇ ਮੁਖੀ ਵਿਸ਼ੇਕ,
ਛੋਟੀ ਉਮਰ ਹੈ ਪਰ ਤੁਹਾਡੀ ਵਿਸ਼ਾਲ ਬੁੱਧੀ ਹੈ, ਛੋਟੀ ਉਮਰ ਵਿੱਚ ਹੀ ਬੜੀ ਵਿਸ਼ਾਲ ਬੁੱਧੀ ਦੇ ਤੁਸੀਂ ਮਾਲਕ ਹੋ।
ਤਵ ਗੇਰਾ ਮੁਖ ਮਾਧੁਰੀ ਸਬਨ ਇਤਕਾਰ ਕੀ,
ਤੁਹਾਡੇ ਮੁਖੋਂ ਕਹੀ ਹੋਈ ਮਿੱਠੀ ਮਿੱਠੀ ਬਾਣੀ ਸਾਰਿਆਂ ਦੇ ਹਿੱਤ ਕਰਦੀ ਹੈ, ਸਾਰਿਆਂ ਦਾ ਭਲਾ ਕਰਦੀ ਹੈ।
ਸ਼ੁਭ ਹੈ ਸੁਭਾਉ ਪਰਿਓ ਪਾਓ ਸੋ ਸਬਨ ਸੰਗ,
ਤੁਹਾਡਾ ਸੁਭਾਉ ਬੜਾ ਸ਼ੁਭ ਹੈ, ਤੁਹਾਡਾ ਵੱਡਾ ਭਾਰੀ ਪ੍ਰਭਾਵ ਸਾਰਿਆਂ ਦੇ ਉੱਤੇ ਪਿਆ ਹੋਇਆ ਹੈ।
ਬਦੈ ਗੋ ਪ੍ਰਭਾਉ ਰੀਤ ਜਸ ਵਿਸਤਾਰ ਕੀ,
ਜਦੋਂ ਤੁਸੀਂ ਬੋਲਦੇ ਹੋ ਜਾਂ ਹੁਣ ਬੋਲੋਗੇ ਤੇ ਤੁਹਾਡੇ ਜਸ ਦਾ ਵਿਸਥਾਰ ਹੋਵੇਗਾ।
ਆਨਨ ਤੇ ਤੂਸ਼ਨ ਕੋ ਕਾਰਨ ਹੈ ਕੌਣ ਪਨੋ।
ਇਹ ਨਾਨਕ ਜੀ ਮੈਨੂੰ ਇੰਨਾ ਤਾਂ ਦੱਸੋ, ਤੁਸੀਂ ਚੁੱਪ ਕਿਉਂ ਹੋ ਗਏ ਹੋ? ਤੁਸੀਂ ਕੋਈ ਗੱਲ ਕਿਉਂ ਨਹੀਂ ਕਰਦੇ? ਬੋਲਦੇ ਕਿਉਂ ਨਹੀਂ? ਕਿਉਂਕਿ ਜਦੋਂ ਬੋਲਦੇ ਹੋ ਤੁਸੀਂ ਤੇ ਤੁਹਾਡਾ ਜਸ ਦਾ ਵਿਸਥਾਰ ਹੁੰਦਾ ਹੈ। ਤੁਸੀਂ ਕਿਉਂ ਨਹੀਂ ਪੇ ਬੋਲਦੇ? ਕੀ ਕਾਰਨ ਹੈ ਕਿ ਤੁਸੀਂ ਕਈ ਦਿਨਾਂ ਤੋਂ ਚੁੱਪ ਹੋ ਗਏ ਹੋ?
ਹੇਰ ਤੋਂ ਮੈਂ ਤਾਤ ਸੁਧ ਤਜੀ ਘਰ ਬਾਰ ਕੇ।
ਮੈਂ ਵੇਖ ਰਿਹਾ ਤੁਹਾਡੇ ਇਸ ਹਾਲਾਤ ਨੂੰ ਵੇਖ ਕੇ ਤੁਹਾਡੇ ਪਿਤਾ ਨੇ ਵੀ ਘਰ ਬਾਰ ਦੀ ਸੁਧ ਛੱਡ ਦਿੱਤੀ ਹੈ। ਉਹਨਾਂ ਦੇ ਮਨ ਚ ਵੀ ਤੁਹਾਡੀ ਚਿੰਤਾ ਹੈ, ਤੁਹਾਡਾ ਫਿਕਰ ਹੈ।
ਦੋਹਰਾ ਮਸ਼ਟ ਕਰੀ ਨਾਨਕ ਤਬੇ ਦਇਓ ਨਾ ਉੱਤਰ ਕੋਏ।
ਜਦੋਂ ਮੌਲਵੀ ਨੇ ਏਦਾਂ ਕਿਹਾ ਤੇ ਸਤਿਗੁਰੂ ਜੀ ਅੱਗੋਂ ਬਿਲਕੁਲ ਚੁੱਪ, ਚਾਦਰਾ ਮੂੰਹ ਤੇ ਹੀ ਲਿਆ ਹੋਇਆ, ਪਾਤਸ਼ਾਹ ਕੁਝ ਨਹੀਂ ਬੋਲਿਆ, ਬਿਲਕੁਲ ਮਸ਼ਟ। ਮਸ਼ਟ ਦਾ ਮਤਲਬ ਹੁੰਦਾ ਚੁੱਪ ਹੋਣਾ, ਬਿਲਕੁਲ ਹੀ ਚੁੱਪ। ਮਹਾਰਾਜ ਜੀ ਨੇ ਮੌਲਵੀ ਦੀਆਂ ਗੱਲਾਂ ਸੁਣੀਆਂ, ਅਣਸੁਣੀਆਂ ਕਰ ਦਿੱਤੀਆਂ, ਕੋਈ ਜਵਾਬ ਸਤਿਗੁਰਾਂ ਨੇ ਨਹੀਂ ਦਿੱਤਾ।
ਦੀਨ ਪਯੋ ਮੁਲਾਰੀ ਦੇ ਬੋਰੋ ਬਚਨ ਬਗੋਏ।
ਮੁੱਲਾ ਦੀਨ ਹੋ ਕੇ ਫਿਰ ਕੋਲੋਂ ਬੋਲਿਆ, ਬੜਾ ਦੀਨ ਜਿਹਾ ਹੋਇਆ, ਕਹਿਣ ਲੱਗਾ
ਸਵਈਆ ਆਏ ਖਰੇ ਨਰ ਪਾਸ ਜੀਤੇ ਤੂੰ ਬੈਨ ਸੋਨੇ ਮਨ ਚਾਹੇ।
ਨਾਨਕ ਜੀ ਵੇਖੋ ਆ ਤੁਹਾਡੇ ਆਲੇ ਦੁਆਲੇ ਕਿੰਨੇ ਲੋਕ ਆਏ ਹੋਏ ਇਕੱਠੇ ਹੋ ਕੇ, ਇਹ ਸਾਰੇ ਤੁਹਾਡੇ ਵਾਕ ਸੁਣਨਾ ਚਾਹੁੰਦੇ ਆ, ਇਹ ਸਾਰੇ ਸੁਣਨਾ ਚਾਹੁੰਦੇ ਆ ਜਦੋਂ ਤੁਸੀਂ ਬੋਲੋਗੇ, ਤੁਹਾਡਿਆਂ ਬੋਲਾਂ ਨੂੰ, ਤੁਹਾਡਿਆਂ ਵਾਕਾਂ ਨੂੰ, ਤੁਹਾਡੀ ਬਾਣੀ ਨੂੰ, ਇਹ ਸਭ ਸੁਣਨਾ ਚਾਹੁੰਦੇ ਹਨ।
ਆਨੰਦ ਤੇ ਨਹਿ ਬੋਲਤੇ ਹੋ ਬਚ ਹੋਵਤ ਰਾਂਝੇ ਦੇ ਸਭੀ।
ਤੁਸੀਂ ਆਪਣੇ ਮੁਖੋਂ ਕੁਝ ਬੋਲ ਨਹੀਂ ਰਹੇ, ਇਸ ਕਰਕੇ ਸਭ ਦਾ ਮਨ ਰਾਂਝ ਹੋ ਰਿਹਾ, ਸਭ ਦਾ ਮਨ ਦੁਖੀ ਹੋ ਰਿਹਾ।
ਮੋਹ ਕਾਏ ਤੁਮ ਬੋਲੋ ਥੋਰ ਸਾ ਮਾਨੀ ਆਰਾਨੀ ਸੋ ਕੈਸੇ ਕਾਈ।
ਮੇਰੇ ਕਹਿਣ ਤੇ ਭਾਵੇਂ ਥੋੜਾ ਜਿਹਾ ਹੀ ਬੋਲੋ, ਬੋਲੋ ਤਾਂ ਸਹੀ ਨਾ, ਮੇਰੇ ਕਹਿਣ ਤੇ ਹੀ ਬੋਲੋ। ਤੁਸੀਂ ਕਿਉਂ ਮਨ ਚ ਇਸ ਤਰ੍ਹਾਂ ਹੈਰਾਨ ਹੋ ਰਹੇ ਹੋ ਤੇ ਹੈਰਾਨੀ ਵਿਚ ਨਹੀਂ ਪਏ ਬੋਲਦੇ?
ਹੇਤ ਖੁਦਾਏ ਉਠੋ ਇੱਕ ਬਾਰ।
ਇਹ ਨਾਨਕ ਤੈਨੂੰ ਖੁਦਾ ਦਾ ਵਾਸਤਾ ਹੈ, ਇੱਕ ਵਾਰੀ ਤਾਂ ਉੱਠ ਕੇ ਬਹਿ। ਹੇ ਨਾਨਕ ਤੈਨੂੰ ਖੁਦਾ ਦਾ ਵਾਸਤਾ ਹੈ, ਖੁਦਾ ਦੇ ਵਾਸਤੇ ਕਰਕੇ ਇੱਕ ਵਾਰੀ ਤਾਂ ਉੱਠ ਤੇ ਬੈਠ।
ਉਚਾਰ ਕਰੋ ਓਰ ਜੈਸੇ ਆਹੀ।
ਜੋ ਤੁਹਾਡੇ ਮਨ ਚ ਵਿਚਾਰ ਉਹ ਦੱਸੋ ਤਾਂ ਸਹੀ, ਕਹੋ ਤਾਂ ਸਹੀ, ਤੁਸੀਂ ਆਪਣੇ ਮਨ ਚ ਕੀ ਸਮਝੀ ਬੈਠੇ ਹੋ? ਜੋ ਬੋਲ ਨਹੀਂ ਰਹੇ ਉਚਾਰਨ ਕਰੋ।
ਅੜਿਲ ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਪਯੋ।
ਮੁੱਲਾ ਦੇ ਕਹੇ ਹੋਏ ਬੋਲ ਮਹਾਰਾਜ ਜੀ ਨੇ ਸੁਣੇ, ਜੋ ਇਹਨੇ ਬੜੇ ਦੀਨ ਤੇ ਦੁਖੀ ਹੋ ਕੇ ਕਹੇ।
ਬੋਰੋ ਹੇਤ ਖੁਦਾਏ ਨਾਮ ਮੁਖ ਤੇ ਕਯੋ।
ਮਹਾਰਾਜ ਜੀ ਨੇ ਸੁਣਿਆ, ਇਹਨੇ ਖੁਦਾ ਦਾ ਵਾਸਤਾ ਪਾਇਆ, ਹੁਣ ਜਦੋਂ ਖੁਦਾ ਦਾ ਵਾਸਤਾ ਪਾਇਆ ਤੇ ਫਿਰ ਮੇਰੇ ਸਾਹਿਬ ਨੂੰ ਬੋਲਣਾ ਹੀ ਪੈਣਾ ਸੀ। ਹਾਂਜੀ,
ਦੋਨੋ ਚਸ਼ਮ ਕੁਸ਼ਾਦ ਨਿਸ਼ਸਤੇ ਸਮੂਹੇ।
ਮਹਾਰਾਜ ਜੀ ਨੇ ਨੇਤਰ ਖੋਲੇ, ਚਾਦਰਾ ਮੂੰਹ ਤੋਂ ਲਾਇਆ, ਉੱਠ ਕੇ ਬੈਠ ਗਏ ਸਤਿਗੁਰੂ ਜੀ। ਉੱਠ ਕੇ ਬੈਠ ਗਏ।
ਹੋ ਬੋਲੇ ਰਾਗ ਤਿਲੰਗ ਸ਼ਬਦ ਜੋ ਦੁੱਖ ਦਹੇ।
ਰਾਗ ਤਿਲੰਗ ਵਿੱਚ ਪਾਤਸ਼ਾਹ ਨੇ ਫਾਰਸੀ ਦਾ ਪਾਵਨ ਸ਼ਬਦ ਗੁਰਮੁਖੀ ਵਿੱਚ ਉਚਾਰਨ ਕੀਤਾ, ਜਿਸ ਨੂੰ ਸੁਣਦਿਆਂ ਸਾਰੇ ਦੁੱਖ ਸੜ ਕੇ ਸੁਆਹ ਹੋ ਜਾਂਦੇ ਹਨ। ਜੋ ਪਾਵਨ ਸ਼ਬਦ ਸਾਹਿਬਾਂ ਨੇ ਉਚਾਰਿਆ ਉਹ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਯਕ ਅਰਜ ਗੁਫਤਮ ਪੇਸ ਤੋ ਦਰ ਗੋਸ਼ ਕੁਨ ਕਰਤਾਰ ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ। ਇਹ ਪਾਵਨ ਸ਼ਬਦ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।